ਆਹ ਮਹਾਰਾਜ ਕਹਿੰਦੇ ਨੇ ਹੁਣ ਇਸ ਪ੍ਰਸੰਗ ਵਿੱਚ ਤਾਂ ਸਾਰਾ ਇਹੀ ਆਵੇਗਾ ਕਿ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਨੌ ਖੰਡ, ਨੌ ਟੁਕੜੇ ਨੇ ਆਪਣੀ ਧਰਤੀ ਦੇ ਕੁੱਲ। ਇੱਥੇ ਸਾਰੀ ਧਰਤੀ 'ਤੇ ਬੰਦਾ ਘੁੰਮ ਲਵੇ ਚਿਰ ਤੱਕ, ਜਿਵੇਂ ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਹਾ ਉਦਾਸ, ਬਹੁਤ ਉਦਾਸੀ ਧਾਰ ਕੇ ਦੁਨੀਆਂ ਤੋਂ ਜੰਗਲਾਂ ਵਿੱਚ ਤੁਰਿਆ ਫਿਰੇ। ਤਪੀਸਰ ਥੀ ਵੈ, ਤਪੀਆਂ ਦਾ ਵੀ ਤਪ ਕਰ ਕਰਕੇ ਤਪੀਸ਼ਰ, ਤਪ ਈਸ਼ਰ ਬਣ ਜਾਵੇ, ਭਾਵ ਤਪੀਸਰ ਬਣ ਜਾਵੇ, ਤਪੀਆਂ ਦਾ ਸ਼੍ਰੋਮਣੀ ਬਣ ਜਾਵੇ। ਅਗਨ ਮਾਹੇ ਹੋਮਤ ਪ੍ਰਾਣ, ਆਪਣੇ ਪ੍ਰਾਣਾਂ ਨੂੰ ਅੱਗ ਦੇ ਵਿੱਚ ਸਾੜ ਦੇਵੇ, ਹੋਮ ਕਰ ਦੇਵੇ ਇਹਨਾਂ ਦਾ। ਕਣਕ ਅਸਵ ਹੈ ਵਰ ਭੂਮ ਦਾਨ, ਕਣਕ ਸੋਨਾ, ਅਸਵ ਘੋੜੇ, ਵਾਹਵਾ ਪੈਰ ਵਿੱਚ ਹੈ। ਕਣਕ ਅਸਵ ਹੈ ਵਰ ਸ੍ਰੇਸ਼ਟ ਘੋੜੇ, ਕਿਉਂਕਿ ਦੋ ਅੱਖਰ ਆ ਗਏ ਅਸਵ ਅਤੇ ਹੈਵਰ, ਇਹ ਸ੍ਰੇਸ਼ਟ ਅੱਛੇ ਕਿਸਮ ਦੇ ਘੋੜੇ ਦਾਨ ਕਰੇ, ਭੂਮੀ ਦਾਨ ਕਰੇ। ਨਿਉਲੀ ਕਰਮ ਕਰੈ ਬਹੁ ਆਸਨ, ਨਿਉਲੀ ਕਰਮ ਕਰੇ, ਨਿਵਲੀ ਕਰਮ ਜਿਹੜੇ ਨੇ, ਸੋ ਇਹ ਕਈ ਪ੍ਰਕਾਰ ਦੇ ਪਾਣੀ ਪੀਣਾ ਫਿਰ ਬਾਹਰ ਕੱਢ ਦੇਣਾ, 5 ਕਿਲੋ ਪਾਣੀ ਲੂਣ ਵਾਲਾ ਹਲਕਾ ਜਿਹਾ ਲੂਣ ਪਾ ਕੇ ਪੀਣਾ ਬਾਹਰ ਕੱਢਣਾ, ਫਿਰ ਇੱਕ ਨੱਕ ਰਾਹੀਂ ਕੱਢਣਾ, ਦੂਜੇ ਰਾਹੀਂ ਕੱਢਣਾ, ਨੱਕ ਰਾਹੀਂ ਪੀਣਾ, ਮੂੰਹ ਰਾਹੀਂ ਕੱਢਣਾ, ਕਈ ਪ੍ਰਕਾਰ ਦੇ ਕਰਮ ਨੇ। ਲੀਰ ਜੀ ਇੱਕ ਡਾਕਟਰਾਂ ਵਾਲੀ ਪੱਟੀ ਹੁੰਦੀ ਆ, ਲਬੇੜ ਕੇ ਬਦਾਮ ਰੋਗਨ ਵਿੱਚ ਖੰਡ ਦੇ ਨਾਲ ਲਬੇੜ ਕੇ ਉਹ ਖਾਈ ਜਾਣੀ, ਖਾਈ ਸਾਰੀ ਅੰਦਰ ਲੈ ਜਾਂਦੇ, ਫਿਰ ਉਹ ਬਾਹਰ ਕੱਢ ਲੈਂਦੇ ਨੇ। ਇਹ ਹੋ ਗਿਆ ਨਿਉਲੀ ਕਰਮ। ਕਰੈ ਬਹੁ ਆਸਣ, 84 ਪ੍ਰਕਾਰ ਦੇ ਆਸਣ ਹਨ, ਇਹਨਾਂ ਆਸਣਾਂ ਨੂੰ ਵੀ ਲਾਉਂਦਾ ਰਹੇ। ਜੈਨ ਮਾਰਗ ਸੰਜਮ ਅਤਿ ਸਾਧਨ, ਜੈਨ ਮਾਰਗੀਆਂ ਨਾਲ ਮਿਲ ਕੇ ਅਤਿ ਸੰਜਮ ਰੱਖੇ, ਅਤਿ ਕਠਿਨ ਸਾਧਨ ਕਰਨ ਵਾਲਾ ਹੋਵੇ। ਨਿਮਖ ਨਿਮਖ ਕਰ ਸਰੀਰ ਕਟਾਵੈ, ਬਿਲਕੁਲ ਹੀ ਟੁਕੜੇ ਟੁਕੜੇ ਕਰਕੇ ਸਰੀਰ ਨੂੰ ਕਟਾ ਦੇਵੇ ਆਪਣੇ ਨੂੰ, ਵੀ ਮੇਰੀ ਹਉਮੈ ਦੂਰ ਹੋ ਜਾਵੇ। ਤਉ ਭੀ ਹਉਮੈ ਮੈਲ ਨਾ ਜਾਵੈ, ਇਹਨਾਂ ਕਰਮ ਕਰਕੇ ਵੀ ਹੰਕਾਰ ਦੀ ਮੈਲ ਬੰਦੇ 'ਚੋਂ ਨਹੀਂ ਜਾਂਦੀ। ਕੱਟ ਕੱਟ ਕੇ ਸਰੀਰ ਨੂੰ ਕੁਤਰਾ ਕੁਤਰਾ, ਤਿਲ ਤਿਲ ਜਿੰਨਾ ਕੱਟ ਕੇ ਅੱਗ ਵਿੱਚ ਸਾੜਦੀ ਹੈ ਨਾ ਬੰਦੇ ਨੂੰ, ਤਾਂ ਵੀ ਅੱਗ ਵਿੱਚੋਂ ਆਵਾਜ਼ ਆਏਗੀ ਮੈਂ ਮੈਂ, ਇੰਨੀ ਹਉਮੈ ਪ੍ਰਬਲ ਹੈ ਇਹਦੇ ਵਿੱਚ। ਮਹਾਰਾਜ ਫਿਰ ਹਉਮੈ ਦਾ ਨਾਸ਼ ਕਿਵੇਂ ਕਰੀਏ? ਹਰ ਕੇ ਨਾਮ ਸੰਸਰ ਕਛ ਨਾਹੀ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਦੇ ਬਰਾਬਰ ਹੋਰ ਕੋਈ ਦਵਾਈ ਨਹੀਂ ਹੈ। ਵਾਹਿਗੁਰੂ ਮੰਤਰ ਦੀ ਦਵਾਈ ਇਹਨੂੰ ਕੰਮ ਕਰਦੀ ਹੈ ਹਉਮੈ ਵਾਸਤੇ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਸੋ ਮਹਾਰਾਜ ਫਰਮਾਉਂਦੇ ਨੇ ਜਿਹੜੇ ਗੁਰਮੁਖ ਨੇ ਉਹ ਨਾਮ ਨੂੰ ਜਪਦਿਆਂ ਹੋਇਆਂ ਹੀ ਗਤੀ ਪਾਉਂਦੇ ਨੇ, ਕਲਿਆਣ ਪ੍ਰਾਪਤ ਕਰਦੇ ਹਨ। ਮਨ ਕਾਮਨਾ ਤੀਰਥ ਦੇਹ ਛੁਟੈ, ਮਨ ਦੇ ਅੰਦਰ ਕਾਮਨਾ ਹੈ, ਇੱਛਾ ਹੈ ਕਿ ਅੰਤਮ ਸਮੇਂ 'ਤੇ ਮੈਂ ਕਾਸ਼ੀ 'ਚ ਜਾ ਕੇ ਸਰੀਰ ਛੱਡਾਂ। ਕੋਈ ਕਹਿੰਦਾ ਮੈਂ ਹਰਿਦੁਆਰ ਸਰੀਰ ਛੱਡਾਂ, ਕੋਈ ਕਹਿੰਦਾ ਮੈਂ ਉੱਥੇ ਛੱਡਾਂ, ਵੀ ਮੇਰਾ ਭਲਾ ਹੋ ਜਾਏ। ਪਰ ਮਹਾਰਾਜ ਕਹਿੰਦੇ ਗਰਭ ਗੁਮਾਨ ਨਾ ਮਨ 'ਤੇ ਹੁੱਟੈ। ਪ੍ਰਬਲ ਹੰਕਾਰ ਜਿਹੜਾ ਹੈ, ਗਰਭ ਅਤੇ ਗੁਮਾਨ ਇੱਕੋ ਹੀ ਅੱਖਰ ਹੈ, ਦੋ ਵਾਰੀ ਤਾਂ ਲਿਖਿਆ ਹੈ ਕਿ ਪ੍ਰਬਲ ਹੰਕਾਰ ਜਿਹੜਾ ਹੈ ਇਹ ਮਨ ਦੇ ਵਿੱਚੋਂ ਨਹੀਂ ਹਟਦਾ, ਨਾਸ ਨਹੀਂ ਹੁੰਦਾ। ਸੋਚ ਕਰੈ ਦਿਨ ਸਰ ਰਾਤ, ਰਾਤ ਦਿਨ ਪਵਿੱਤਰਤਾ ਹੀ ਕਰੀ ਜਾਵੇ, ਇੰਨੀ ਪਵਿੱਤਰਤਾ ਕੋਈ ਅੰਤ ਹੀ ਨਹੀਂ, ਬਹੁਤ ਜ਼ਿਆਦਾ ਪਵਿੱਤਰਤਾ ਰੱਖਣੀ। ਮਨ ਕੀ ਮੈਲ ਨਾ ਤਨ ਤੇ ਜਾਤ, ਪਰ ਜਿਹੜੀ ਮਨ ਨੂੰ ਮੈਲ ਚਿੰਬੜੀ ਹੋਈ ਹੈ ਇਹ ਤਨ ਧੋਣ ਦੇ ਨਾਲ, ਤਨ ਦੀ ਕਿਸੇ ਕਿਰਿਆ ਨਾਲ ਮਨ ਨੂੰ ਕੋਈ ਅਸਰ ਨਹੀਂ ਪੈਂਦਾ। ਸਰੀਰ 'ਤੇ ਬੇਸ਼ੱਕ ਚੰਦਨ ਮਲੋ, ਸਰੀਰ ਨੂੰ ਬੇਸ਼ੱਕ ਕਟਾ ਦਿਓ, ਸਰੀਰ ਨੂੰ ਬਰਫ਼ 'ਚ ਰੱਖ ਲਓ, ਸਰੀਰ ਨੂੰ ਜਿਵੇਂ ਵੀ ਮਰਜ਼ੀ ਕਰੀ ਜਾਓ, ਪਾਣੀ ਵਿੱਚ ਖੜ੍ਹੇ ਰਹੋ 12 ਸਾਲ, 12 ਸਾਲ ਧੁੱਪ ਵਿੱਚ ਖੜ੍ਹ ਜਾਓ, 12 ਸਾਲ ਤੱਕ ਸਰੀਰ ਨੂੰ ਜੋ ਮਰਜ਼ੀ ਸਜ਼ਾ ਦੇ ਲਓ, ਪਰ ਮਨ ਟਸ ਤੋਂ ਮਸ ਨਹੀਂ ਹੁੰਦਾ। ਕਿਸੇ ਨੇ ਕੂਕਰ ਦੀ ਪੂਛ 12 ਸਾਲ ਬੰਜਲੀ 'ਚ ਪਾ ਕੇ ਰੱਖੀ, ਉਹ ਸਿੱਧੀ ਨਾ ਹੋਈ। ਮਹਾਰਾਜ ਕਹਿੰਦੇ ਨੇ ਦੇਖ, ਜਿਹੜੇ ਤੂੰ ਕਰਮ ਕਰਦਾ ਇਹਨਾਂ ਨਾਲ ਮਨ ਨੇ ਸੁੱਚਾ ਨਹੀਂ ਹੋਣਾ ਹੈ। ਇਸ ਦੇਹੀ ਕਹੋ ਬਹੁਤ ਸਾਧਨਾ ਕਰੈ, ਇਸ ਦੇਹੀ ਦੇ ਵਾਸਤੇ ਬਹੁਤ ਮਨ ਨੂੰ ਟਿਕਾਉਣ ਲਈ ਸਾਧਨਾ ਕਰਦਾ, ਕਈ ਪ੍ਰਕਾਰ ਦੀ ਪੁੱਠੇ ਲਟਕਣਾ, ਇੱਕ ਲੱਤ ਦੇ ਭਾਰ ਖੜਨਾ, ਇੱਕ ਬਾਂਹ ਉੱਪਰ ਨੂੰ ਕਰਕੇ ਖੜਨਾ, ਇਹਦੇ ਨਾਲ ਤਾਂ ਕੋਈ ਅਸਰ ਨਹੀਂ ਪੈਣਾ। ਮਨ ਤੇ ਕਬਹੂ ਨਾ ਵਿਖਿਆ ਟਰੈ, ਮਨ ਦੇ ਵਿੱਚੋਂ ਜਿਹੜੀ ਵਿਖਿਆ ਹੈ ਮਾਇਆ ਹੈ, ਵਿਖਿਆ ਜਿਹੜੀ ਵਿਸ਼ੇ ਵਿਕਾਰ ਨੇ, ਇਹ ਮਨ ਦੇ ਵਿੱਚੋਂ ਕਦੇ ਨਹੀਂ ਟਲਦੇ ਹੈ। ਜਿੰਨਾ ਮਰਜ਼ੀ ਸਰੀਰ ਨੂੰ ਕਸ਼ਟ ਦੇਈ ਜਾਓ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਕਬੀਰ ਜੀ ਕਹਿੰਦੇ ਮਨ ਨੂੰ ਤਾਂ ਮੁੰਨਿਆ ਹੀ ਨਹੀਂ ਤੂੰ, ਬਸ ਜਿਹੜਾ ਕੋਈ ਉੱਠਦਾ ਕੇਸ ਮਨਾ ਲੈਂਦਾ ਆਪਣੇ, ਕੇਸ ਮਨਾਉਣ ਨਾਲ ਮਨ ਟਿਕ ਜਾਂਦਾ। ਸਰੀਰ ਦੇ ਉੱਤੇ ਹੀ ਜ਼ੋਰ ਦੇਈ ਜਾਂਦੇ ਨੇ, ਮਨ ਨੂੰ ਟਿਕਾਉਣਾ ਵਿਸ਼ਾ ਹੋਰ ਹੈ, ਕੰਮ ਹੋਰ ਕਰੀ ਜਾਂਦੇ ਨੇ। ਨੌ ਵਧਾ ਲਏ ਨੇ, ਹੋਰ ਨਹੀਂ ਗੱਲ ਤੇ, ਬੜੇ ਬੜੇ ਨੌ ਵਧਾ ਲਏ, ਮਨ ਟਿਕ ਜਾਏਗਾ। ਜਟਾਂ ਵਧਾ ਲਈਆਂ ਆਪਣੀਆਂ, ਅੱਗੇ ਮੈਂ ਰੋਟੀ ਨਹੀਂ ਖਾਣੀ, ਇਹਦੇ ਨਾਲ ਤਾਂ ਕੋਈ ਕੰਮ ਹੀ ਨਹੀਂ, ਇਸ ਗੱਲ ਦਾ ਮਤਲਬ ਹੀ ਹੈ ਨਹੀਂ। ਨੌ ਵਧਾਉਣ ਨਾਲ ਮਨ ਟਿਕਾਉਣ ਦਾ ਕੀ ਮਤਲਬ ਹੈ? ਤੇ ਬਹੁਤਾ ਚਿਰ ਪਾਣੀ ਵਿੱਚ ਖੜਨ ਨਾਲ ਮਨ ਨੂੰ ਤਾਂ ਅਸਰ ਹੀ ਨਹੀਂ ਪੈਂਦਾ, ਕਿਸੇ ਚੀਜ਼ ਦਾ ਮਨ ਨੂੰ ਅਸਰ ਨਹੀਂ ਪੈਂਦਾ ਬਿਨਾਂ ਨਾਮ ਤੋਂ। ਜਲ ਧੋਵੈ ਬਹੁ ਦੇਹੇ ਅਨੀਤ, ਇਹ ਜਿਹੜੀ ਅਨਿੱਤ ਦੇਹੀ ਆ, ਨਾਸਵੰਤ ਦੇਹੀ ਆ, ਇਹਨੂੰ ਰੋਜ਼ ਬਿਨਾਂ ਨਾਗਾ ਪਾਣੀ ਦੇ ਨਾਲ ਧੋਈ ਜਾਵੇ, ਧੋਈ ਜਾਵੇ। ਸ਼ੁੱਧ ਕਹਾਂ ਹੋਏ ਕਾਚੀ ਭੀਤ, ਇਹ ਜਿਹੜੀ ਕੱਚੀ ਕੰਧ ਹੈ, ਇਹ ਧੋਂਦਿਆਂ ਧੋਂਦਿਆਂ ਕਦੇ ਸ਼ੁੱਧ ਨਹੀਂ ਹੁੰਦੀ। ਹੁਣ ਤਾਂ ਪੱਕੀਆਂ ਇੱਟਾਂ ਨੇ, ਸੀਮਿੰਟ ਦੇ ਨਾਲ ਚਿਣਦੇ ਆ। ਪਹਿਲਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੋਕ ਛੱਪੜ ਵਿੱਚੋਂ ਚੀਕਣੀ ਮਿੱਟੀ ਕੱਢ ਕੇ ਕੱਚੀਆਂ ਇੱਟਾਂ ਬਣਾਉਂਦੇ ਹੁੰਦੇ ਸੀ, ਤੇ ਉਦੋਂ ਇੱਟਾਂ ਨੂੰ ਪਕਾਉਂਦੇ ਨਹੀਂ ਸੀ ਹੁੰਦੇ। ਹੁਣ ਵੀ ਆਵੇਂ ਲਾਗੇ ਜੇ ਪਿੰਡਾਂ 'ਚ ਕਈ ਥਾਈਆਂ ਪੁਰਾਣੀਆਂ ਕੰਧਾਂ, ਹੁਣ ਵੀ ਉਸੇ ਤਰ੍ਹਾਂ ਹੀ ਮਿੱਟੀ ਦੀਆਂ ਕੰਧਾਂ, ਮਿੱਟੀ ਦੀਆਂ ਇੱਟਾਂ, ਅਤੇ ਮਿੱਟੀ ਗਾਰੇ ਨਾਲ ਲਿੰਬ ਕੇ ਉਹਨੂੰ ਅੱਛੀ ਤਰ੍ਹਾਂ ਬਾਹਰੋਂ ਲਿਪ ਦਿੰਦੇ ਨੇ। ਉਸ ਕੰਧ ਦੀ ਗੱਲ ਕਰਦੇ ਨੇ, ਉਹ ਕੰਧ ਨੂੰ ਜਿੰਨਾ ਮਰਜ਼ੀ ਪਾਣੀ ਲੈ ਕੇ ਧੋਈ ਜਾਓ, ਧੋਈ ਜਾਓ, ਧੋਈ ਜਾਓ, ਉਹ ਮਿੱਟੀ ਨਿਕਲੀ ਜਾਣੀ। ਸ਼ੁੱਧ ਕਹਾਂ ਹੋਏ ਕਾਚੀ ਭੀਤ, ਕੱਚੀ ਕੰਧ ਸ਼ੁੱਧ ਕਿਵੇਂ ਹੋ ਸਕਦੀ ਹੈ? ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਸਰੀਰ ਨੂੰ ਧੋ ਲਓ, ਜਿਹੜਾ ਗੰਦਗੀ ਦਾ ਥੈਲਾ, ਇਹ ਸ਼ੁੱਧ ਨਹੀਂ ਹੋ ਸਕਦਾ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਹੇ ਮੇਰੇ ਮਨਾ, ਇਹ ਜਾਣ ਲਾ ਕਿ ਨਾਮ ਦੀ ਮਹਿਮਾ ਹੀ ਸਾਰਿਆਂ ਨਾਲ ਉੱਚੀ ਹੈ, ਹੋਰ ਕੋਈ ਚੀਜ਼ ਉੱਚੀ ਨਹੀਂ ਹੈ। ਨਾਨਕ ਨਾਮ ਉਧਰੇ ਪਤਿਤ ਬਹੁ ਮੂਚ, ਮੂਚ ਤੋਂ ਭਾਵ ਜਿਹੜੇ ਬਹੁਤ ਵੱਡੇ, ਮੂਚ ਹੁੰਦਾ ਫੈਲਿਆ ਹੋਇਆ, ਬਹੁਤਾ ਵੱਡਾ, ਮੂਚ ਅੱਖਰ ਕਈ ਥਾਈਂ ਲੱਗ ਜਾਂਦਾ। ਸੋ ਇਸ ਕਰਕੇ ਇੱਥੇ ਪਤਿਤ ਬਹੁ ਮੂਚ, ਬਹੁਤ ਜ਼ਿਆਦਾ ਪਤਿਤ ਕਰਮ ਕਰਨ ਵਾਲਾ ਇਨਸਾਨ ਇੰਨਾ ਵੱਡਾ ਪਾਪੀ ਹੋਵੇ, ਪਰ ਮਹਾਰਾਜ ਕਹਿੰਦੇ ਨਾਮ ਤਾਂ ਉਹਨਾਂ ਦਾ ਵੀ ਭਲਾ ਕਰ ਦਿੰਦਾ। ਕਿੱਡਾ ਹੀ ਪਾਪੀ ਹੋਵੇ, ਕਿੱਡਾ ਹੀ ਗੁਨਾਹੀ ਆਦਮੀ ਹੋਵੇ, ਜੋ ਸਾਰੇ ਮਾੜੇ ਕੰਮ ਛੱਡ ਕੇ ਸੱਚੇ ਪਾਤਸ਼ਾਹ ਦੀ ਸ਼ਰਨ ਆ ਕੇ ਨਾਮ ਜਪਣ ਲੱਗ ਜਾਏ, ਉਹਦਾ ਵੀ ਭਲਾ ਹੋ ਜਾਂਦਾ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਬਹੁਤੀਆਂ ਸਿਆਣਪਾਂ ਜਿਹੜੀਆਂ ਨੇ ਇਨਸਾਨ ਦੀਆਂ, ਇਹਦੇ ਨਾਲ ਜਮਦੂਤਾਂ ਦਾ ਡਰ ਤਾਂ ਬਣਿਆ ਹੀ ਰਹਿੰਦਾ, ਕਿਉਂਕਿ ਆਪਣੀਆਂ ਸਿਆਣਪਾਂ ਜਿਹੜੀਆਂ ਨੇ, ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਦੁਨਿਆਵੀ ਸਿਆਣਪਾਂ ਆਪਣੀਆਂ ਇੱਕ ਪਾਸੇ ਰੱਖੋ ਅਤੇ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨੋ। ਮਹਾਰਾਜ ਸੱਚੇ ਪਾਤਸ਼ਾਹ ਜੋ ਕਹਿੰਦੇ ਨੇ ਸੋ ਬਚਨ ਮੰਨੋ, ਕਿੱਥੇ ਮੰਨਿਆ ਜਾਂਦਾ? ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਡੱਲੇ ਨੂੰ ਦੇਖ, ਡੱਲਿਆ ਕਿੰਨੀਆਂ ਕਿੰਨੀਆਂ ਵੱਡੀਆਂ ਨਦੀਆਂ ਵਗ ਰਹੀਆਂ ਨੇ, ਇੱਥੇ ਡੱਲਾ ਨਹੀਂ ਮੰਨਿਆ, ਕਿਉਂ ਸਿੱਖ ਨੂੰ ਭਰੋਸਾ ਹੀ ਨਹੀਂ ਉਹਨੂੰ ਹਲੇ, ਕਿੱਥੇ ਮਹਾਰਾਜ, ਇੱਥੇ ਤਾਂ ਸਾਡੇ ਇਲਾਕੇ ਤਾਂ ਰੇਤਾ ਹੀ ਰੇਤਾ ਹੈ। ਮਹਾਰਾਜ ਕਹਿੰਦੇ ਦੇਖ ਡੱਲਿਆ ਕਿੰਨੇ ਅੰਗੂਰ ਲੱਗੇ ਹੋਏ ਨੇ, ਮਹਾਰਾਜ ਇਹ ਤਾਂ ਡੇਲੇ ਆ ਜੀ, ਅੰਗੂਰ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਨਹੀਂ ਮੰਨੇਗਾ। ਫਿਰ ਅੱਕ ਦੇ ਬੂਟਿਆਂ ਨੂੰ ਕੁੱਕੜੀਆਂ ਜਿਹੀਆਂ ਲੱਗੀਆਂ ਹੁੰਦੀਆਂ ਨੇ, ਕਹਿੰਦੇ ਦੇਖ ਡੱਲਿਆ ਕਿੰਨੇ ਅੰਬ ਲੱਗੇ ਹੋਏ ਨੇ, ਕਹਿੰਦੇ ਮਹਾਰਾਜ ਇਹ ਤਾਂ ਕੁੱਕੜੀਆਂ ਨੇ। ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਦੇ ਹੀ ਜਾਂਦਾ, ਤੂੰ ਝੋਲੀ ਸੁੱਟੀ ਜਾਂਦਾ ਪਰੇ ਨੂੰ ਕਰ ਕਰਕੇ, ਮੈਂ ਤਾਂ ਇਸ ਇਲਾਕੇ ਨੂੰ ਕਿੰਨੇ ਅੰਗੂਰ ਦਿੱਤੇ ਨੇ, ਅੰਬ ਦਿੱਤੇ ਨੇ। ਕਹਿੰਦੇ ਚੰਗਾ, ਹੁਣ ਤਾਂ ਨਹੀਂ ਮੰਨਿਆ, ਸਮਾਂ ਪਾ ਕੇ ਇਸ ਇਲਾਕੇ 'ਚ ਬਹੁਤ ਅੰਗੂਰ ਅੰਬ ਫਲ ਹੋਣਗੇ। ਤਾਂ ਮਹਾਰਾਜ ਕਹਿੰਦੇ ਇਸ ਬੰਦੇ ਨੂੰ ਭਰੋਸਾ ਹੀ ਨਹੀਂ ਹੁੰਦਾ ਅਸਲ ਵਿੱਚ, ਜਿਹੜੀਆਂ ਇਹਦੀਆਂ ਸਿਆਣਪਾਂ ਨੇ ਨਾ, ਅੱਜ ਵੀ ਹੁਣ ਲੋਕ ਬਹੁਤ ਸਿਆਣਪਾਂ ਕਰਦੇ ਨੇ, ਪਰ ਮੈਨੂੰ ਇੱਕ ਗੱਲ ਯਾਦ ਹੈ, कि हुण अधिकारी नहीं आया करनगे। अधिकारी होर चीज हुंदी असल विच, कथा सुनन वाले विच 14 गुण लोड़ींदे ने, कथा करन वाले विच 14 गुण चाहीदे ने, दोनां दे 28 गुण रलदे ने तां इक कथा हुंदी है। संत बाबा गुरबचन सिंह जी खालसा ने जदों अगे दस्तारबंदी की बाबा करतार सिंह खालसा पटना साहब तो उपर गुंबज विच लिजा के दो चार गल्लां कहीआं, उहनां विचों एक विशेष ये सी, कहिंदे करतार सिंह हुण तेरे कोल अधिकारी नहीं आउणगे, असी तां 2 बजे उठालदे सी ना सारिआं नूं, भगती करन वाले सिंह सी साडे नाल, आग्ञाकारी सी, सियाणप तों परे सी ते विवेक वाले सी, ਤੇ ਤੇਰੇ ਕੋਲ ਤਾਂ ਹੁਣ ਇਹੋ ਜਿਹੀ ਆਇਆ ਕਰਨਗੇ ਬਸ ਅਨਅਧਿਕਾਰੀ, ਗਰੀਬੀ ਦੇ ਵੀ ਚਲੋ ਪਾਠੀ ਬਣ ਜਾਂਦੇ ਰੋਟੀ ਖਾ ਲਾਂਗੇ, ਕਥਾਵਾਚਕ ਬਣੇ ਰੋਟੀ ਖਾ ਲਾਂਗੇ। ਕਹਿੰਦੇ ਉਹ ਚੀਜ਼ ਨਹੀਂ ਹੁਣ ਆਉਣੀ, ਕਿਉਂ ਕਲਯੁੱਗ ਦਾ ਇੰਨਾ ਭਿਆਨਕ ਸਮਾਂ ਆਇਆ ਕਿ ਅਧਿਕਾਰੀ ਬੰਦਾ ਨਹੀਂ ਆਉਣਾ ਹੁਣ ਕੋਈ। ਕਹਿੰਦੇ ਇੱਕ ਅੱਧਾ ਹੀ ਕੋਈ ਅਧਿਕਾਰੀ ਸ਼ਾਇਦ ਆਵੇ, ਇੱਕ ਤਾਂ 2 ਵਜੇ ਦੀ ਜਗ੍ਹਾ 4 ਵਜੇ ਟਾਈਮ ਕਰਦੇ ਉਠਾਉਣ ਦਾ, ਕਹਿੰਦੇ 2 ਵਜੇ ਉੱਠਣ ਵਾਲੇ ਹੁਣ ਘੱਟ ਹੀ ਆਉਣਗੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਰਹਿੰਦਿਆਂ ਹੋਇਆਂ 2 ਵਜੇ ਉਠਾਇਆ ਸਭ ਨੂੰ, ਪਰ ਹੁਣ ਨਹੀਂ ਕੋਈ ਆਏਗਾ। ਬਸ ਹੁਣ ਤਾਂ ਗਰੀਬ ਜਾਣ ਕੇ ਪੜਾ ਛੱਡਿਓ ਵੀ ਚਲੋ ਰੋਟੀ ਖਾਣ ਜੋਗਾ ਹੋ ਜਾਊਗਾ। ਕਹਿੰਦੇ ਅਧਿਕਾਰੀ ਨਾ ਦੇਖੀ ਹੁਣ, ਇਸੇ ਤਰ੍ਹਾਂ ਹੀ ਅੱਜ ਦੇ ਯੁੱਗ ਵਿੱਚ ਅਧਿਕਾਰੀ ਜੇ ਦੇਖੀ ਨਾ ਆਪਾਂ, ਤਾਬਿਆ ਬਹਿਣ ਦਾ ਅਧਿਕਾਰੀ ਹੈ ਨਹੀਂ ਹੈ, ਸੰਗਤ ਵਿੱਚ ਬੈਠਣ ਦਾ ਅਧਿਕਾਰੀ ਹੈ ਨਹੀਂ ਹੈ, ਸੰਗਤ 'ਚ ਬਹਿਣ ਦੇ ਜਿੰਨੇ ਅਧਿਕਾਰ ਨੇ ਜੇ ਆਪਾਂ ਉਹਨਾਂ ਸਾਰਿਆਂ ਨੂੰ ਖੋਲ੍ਹ ਲਈਏ, ਗੇਟ 'ਤੇ ਖੜ ਕੇ ਵੀ ਤੇਰੇ ਕੋਲ ਇੰਨੇ ਗੁਣ ਨੇ ਤਾਂ ਤੂੰ ਅੰਦਰ ਬੈਠ ਸਕਦਾ, ਫਿਰ ਤਾਂ ਸਾਰੇ ਬਾਹਰੋਂ ਹੀ ਮੁੜਾਂਗੇ ਆਪਾਂ, ਇੱਕ ਅੱਧਾ ਹੀ ਕੋਈ ਅੰਦਰ ਆਵੇਗਾ ਫਿਰ ਤਾਂ। ਜਿਵੇਂ ਹਜ਼ੂਰ ਸਾਹਿਬ ਹੈ, ਤਾਂਹੀਓ ਤਾਂ ਉੱਥੇ ਅਰਦਾਸ ਕਰ ਦਿੱਤੀ ਮਹਾਂਪੁਰਸ਼ਾਂ ਨੇ ਵੀ ਮਹਾਰਾਜ ਇੱਥੇ ਹੁਣ ਅਧਿਕਾਰੀ ਤਾਂ ਆਉਣ ਨਹੀਂ ਲੱਗੇ, ਹੁਣ ਤਾਂ ਅਨਅਧਿਕਾਰੀ ਬੰਦੇ ਆਉਣਗੇ, ਆਉਣ ਦਿਓ ਸਭ ਨੂੰ, ਕਰਨ ਦਿਓ ਦਰਸ਼ਨ। ਤਾਂਹੀਓ ਮਹਾਰਾਜ ਨੇ ਆਪਣਾ ਪਹਿਰਾ ਘਟਾ ਦਿੱਤਾ ਉੱਥੇ। ਸੋ ਮਹਾਰਾਜ ਕਹਿੰਦੇ ਨੇ ਬਹੁਤ ਸਿਆਣਪਾਂ ਨੇ ਜਿਹੜੀਆਂ ਆਪਣੀਆਂ, ਇਹਦੇ ਨਾਲ ਜਮਦੂਤਾਂ ਦਾ ਡਰ ਖੜਾ ਹੋ ਜਾਂਦਾ ਉਲਟਾ। ਅਣਕ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੈ, ਅਨੇਕਾਂ ਯਤਨਾਂ ਕਰਕੇ ਵੀ ਬੰਦੇ ਦੀ ਤ੍ਰਿਸ਼ਨਾ ਨਹੀਂ ਰੱਜਦੀ, ਮਿਟਦੀ ਨਹੀਂ, ਤ੍ਰਿਸ਼ਨਾ ਹੋਰ ਖੜੀ ਹੋ ਜਾਂਦੀ ਹੈ। ਭੇਖ ਅਨੇਕ ਅਗਨ ਨਹੀਂ ਬੁਝੈ, ਹੁਣ ਅਨੇਕਾਂ ਭੇਖ ਕਰ ਲਈਏ ਜੇ ਕਿ ਅੰਦਰੋਂ ਅੱਗ ਬੁਝ ਜਾਂਦੀ ਬੰਦੇ ਦੀ ਤ੍ਰਿਸ਼ਨਾ ਦੀ, ਵਿਸ਼ਿਆਂ ਦੀ, ਕਈ ਪ੍ਰਕਾਰ ਦੀਆਂ ਅੱਗਾਂ ਨੇ ਇਹ ਬੁਝ ਜਾਂਦੀਆਂ ਨੇ। ਕਹਿੰਦੇ ਕੋਟ ਉਪਾਵ ਦਰਗਹ ਨਹੀਂ ਸਿੱਝੈ, ਕਰੋੜਾਂ ਉਪਾਅ ਕਰ ਲਓ ਦਰਗਾਹ ਦੇ ਵਿੱਚ ਜਾ ਕੇ, ਇਹਨੂੰ ਕੋਈ ਨਹੀਂ ਪੁੱਛਦਾ, ਕਲਿਆਣ ਨਹੀਂ ਹੁੰਦੀ ਇਹਦੀ। ਛੂਟ ਸਨਾਹੀ ਊਬ ਪਿਆਲ, ਊਬ ਹੁੰਦਾ ਆਕਾਸ਼ ਨੂੰ ਚੜ੍ਹ ਜਾਏ ਭਾਵੇਂ, ਪਿਆਲ ਹੁੰਦਾ ਭਾਵੇਂ ਪਤਾਲਾਂ ਨੂੰ ਚਲਿਆ ਜਾਏ, ਇਹ ਕੋਈ ਆਕਾਸ਼ ਜਾਂ ਪਤਾਲ ਵਿੱਚ ਜਾਣ ਨਾਲ ਬੰਦਾ ਛੁੱਟ ਨਹੀਂ ਸਕਦਾ। ਜੇ ਰਿੱਧੀਆਂ ਸਿੱਧੀਆਂ ਵੀ ਆ ਜਾਣ ਕੋਲ, ਰਿੱਧੀਆਂ ਸਿੱਧੀਆਂ ਨਾਲ ਉੱਡ ਜਾਏ, ਥੱਲੇ ਆ ਜਾਏ, ਕੁਛ ਨਹੀਂ ਬਣਦਾ, ਕਿਉਂਕਿ ਮੋਹ ਵਿਆਪਹਿ ਮਾਇਆ ਜਾਲ, ਇਹਨੂੰ ਇਹੋ ਜਿਹਾ ਮੋਹ ਪਿਆ ਹੋਇਆ ਮਾਇਆ ਦਾ ਕਿ ਰਿੱਧੀਆਂ ਸਿੱਧੀਆਂ ਨਾਲ, ਅਸਮਾਨ 'ਚ ਉੱਡਣ ਨਾਲ, ਧਰਤੀ ਵਿੱਚ ਜਾਣ ਨਾਲ ਹੋਰ ਮਾਇਆ ਦੇ ਜੰਜਾਲਾਂ ਵਿੱਚ ਫਸੀ ਜਾਂਦਾ ਹੈ, ਕਰਾਮਾਤੀ ਸ਼ਕਤੀਆਂ ਕਰਕੇ। ਅਵਰ ਕਰਤੂਤ ਸਗਲੇ ਜਮਡਨ, ਹੋਰ ਜਿੰਨੀਆਂ ਵੀ ਆਪਾਂ ਕਰਤੂਤ ਤੋਂ ਭਾਵ ਕਰਮ ਕਰਦੇ ਹਾਂ, ਨਾਮ ਤੋਂ ਛੱਡ ਕੇ, ਨਾਮ ਨੂੰ ਛੱਡ ਦਿਓ, ਬਾਕੀ ਦੇ ਜਿੰਨੇ ਵੀ ਕਰਮ ਕਰਦੇ ਹਾਂ ਇਹਦੇ ਬਦਲੇ ਸਜ਼ਾ ਹੀ ਮਿਲਣੀ ਹੈ। ਆਪਾਂ ਬੜੇ ਖੁਸ਼ ਹੁੰਦੇ ਹਾਂ ਮੈਂ ਆਹ ਕੰਮ ਕੀਤਾ, ਪਰ ਮਿਲਣੀ ਸਜ਼ਾ, ਕੀ ਕਰਦਾ ਸੀ ਉੱਥੇ, ਫਿਰ ਫਸ ਜਾਣਾ ਆਪਾਂ ਨੇ। ਗੋਬਿੰਦ ਭਜਨ ਬਿਨ ਤਿਲ ਨਹੀਂ ਮਨ, ਉਹ ਗੋਬਿੰਦ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਬਾਕੀ ਦੀਆਂ ਗੱਲਾਂ ਨੂੰ ਤਿਲ ਜਿੰਨਾ ਵੀ ਨਹੀਂ ਮੰਨਣਗੇ, ਜਿੰਨਾ ਮਰਜ਼ੀ ਆਪਾਂ ਸੰਸਾਰ 'ਚ ਰਹਿ ਕੇ ਕਰਮ ਕਰ ਲਓ, ਕਹਿੰਦੇ ਉਹ ਸਾਰਾ ਕਰਮ ਫਜ਼ੂਲ ਹੋ ਜਾਣਾ ਆਪਣਾ, ਸਿਰਫ ਉੱਥੇ ਨਾਮ ਹੀ ਪ੍ਰਵਾਨ ਹੈ, ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਪ੍ਰਵਾਨ ਹੁੰਦੀ ਨਹੀਂ। ਇਹ ਗੱਲ ਸੁਣ ਕੇ ਮਨ ਨੂੰ ਇਨਸਾਨ ਦੇ ਦੁੱਖ ਦਾ ਬੜਾ ਹੁੰਦਾ ਕਿ ਮੈਂ ਐਵੇਂ ਭੱਜਿਆ ਫਿਰਦਾ, ਇੰਨੇ ਕਰਮ ਕਰਦਾ। ਫਿਰ ਕਈ ਪੰਗਤੀਆਂ ਉੱਠਣਗੀਆਂ, ਮਤਲਬ ਮਹਾਰਾਜ ਨੇ ਤਾਂ ਕਿਹਾ ਘਾਲ ਖਾਏ, ਘਾਲ ਕਰਨਾ, ਮਹਾਰਾਜ ਦੀ ਪੰਗਤੀ ਨੂੰ ਪੂਰਾ ਤਾਂ ਨਹੀਂ ਕਮਾਇਆ ਆਪਾਂ ਨੇ, ਘਾਲ ਖਾਏ ਕਿਸ ਹੱਥੋਂ ਦੇ, ਉਹ ਤਾਂ ਨਹੀਂ ਆਪਾਂ ਕੀਤਾ, ਮੈਂ ਘਾਲ ਖਾਏ ਦੇ ਉੱਤੇ ਹੀ ਜ਼ੋਰ ਦੇਵਾਂਗੇ, ਕਿਸ ਹੱਥੋਂ ਦੇ 'ਤੇ ਜ਼ੋਰ ਨਹੀਂ ਦੇਵਾਂਗੇ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਬਾਕੀ ਦੇ ਜਿੰਨੇ ਵੀ ਕਰਮ ਕਰਦੇ ਆ, ਇਹ ਸਾਰੇ ਕਰਮ ਜਿਹੜੇ ਨੇ ਇਹਨਾਂ ਦਾ ਇੱਕ ਤਿਲ ਮਾਤਰ ਵੀ ਉੱਥੇ ਕੀਮਤ ਨਹੀਂ ਪੈਣੀ, ਨਾਮ ਜਪੇ ਦੀ ਬਹੁਤ ਕੀਮਤ ਪੈਣੀ ਹੈ। ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਮਹਾਰਾਜ ਜੀ ਕਹਿੰਦੇ ਨੇ ਨਾਮ ਜਪਦਿਆਂ ਇਨਸਾਨ ਦੇ ਵੱਡੇ ਛੋਟੇ ਦੁੱਖ ਦੂਰ ਹੁੰਦੇ ਨੇ, ਪਰ ਨਾਮ ਸਹਿਜ ਸੁਭਾਵਕ ਰਾਤ ਦਿਨ ਹੀ ਬੋਲਦਾ ਰਹੇ, ਵਾਹਿਗੁਰੂ ਵਾਹਿਗੁਰੂ ਕਰਦਾ ਰਹੇ। ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਤਾਂ ਸਹਿਜ ਸੁਭਾਅ ਹੀ ਬੋਲਦਾ ਹਾਂ, ਸੋਤੇ ਸਿੱਧੀ ਵਾਹਿਗੁਰੂ ਵਾਹਿਗੁਰੂ। ਬਿਰਤੀ ਐਸੀ ਬਣਾ ਲਈ ਆਪਣੀ, ਆਪਣੇ ਮਨ ਨੂੰ ਹੀ ਐਸਾ ਤਬਦੀਲ ਕਰ ਲਿਆ ਹੈ ਕਿ ਮਨ ਦੂਜੀ ਗੱਲ ਹੀ ਨਹੀਂ ਕਰਦਾ, ਮੈਂ ਆਪਣੇ ਮਨ ਨੂੰ ਬਦਲ ਲਿਆ ਹੈ। ਚਾਰ ਪਦਾਰਥ ਜੇ ਕੋ ਮੰਗੈ, ਧਰਮ ਅਰਥ ਕਾਮ ਮੋਖ। ਧਰਮ, ਮੈਂ ਧਰਮੀ ਹੋਵਾਂ, ਮੇਰੀ ਮਰਿਆਦਾ ਠੀਕ ਨਿਭ ਜਾਏ, ਕਕਾਰ ਅੱਛੇ ਢੰਗ ਨਾਲ ਪਹਿਨ ਸਕਾਂ, ਕਕਾਰਾਂ ਵਿੱਚ ਨਾ ਕੋਈ ਕਮੀ ਆਵੇ, ਪੰਜ ਬਾਣੀਆਂ ਠੀਕ ਤਰ੍ਹਾਂ ਹੋ ਜਾਣ, ਕੁਰਾਇਤਾਂ ਤੋਂ ਬਚਿਆ ਰਹਾਂ, ਮਰਿਆਦਾ ਵਿੱਚ ਪੱਕਾ ਰਹਾਂ। ਹਰੇਕ ਨੂੰ ਹੁੰਦੀ ਕਿ ਮੈਂ ਧਰਮੀ ਬਣਿਆ ਰਹਾਂ। ਅਰਥ ਹੁੰਦਾ ਮਸਲਾ ਹੱਲ ਹੋਣਾ ਕੋਈ ਵੀ, ਫਿਰ ਕਾਮ ਕਾਮਨਾ ਪੂਰੀ ਹੋਣੀ, ਮੋਖ ਮੋਕਸ਼ ਮਿਲਣੀ, ਮੁਕਤੀ ਮਿਲ ਜਾਏ ਮੈਨੂੰ। ਇਹ ਚਾਰ ਪਦਾਰਥ ਨੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲੱਗੈ। ਉਹ ਸਾਧੂ ਜਨਾਂ ਦੀ ਸੇਵਾ ਦੇ ਵਿੱਚ ਲੱਗ ਜਾਏ। ਉਹਨਾਂ ਦੀ ਸੇਵਾ ਵਿੱਚ ਕਿਉਂ ਮਿਲ ਜਾਂਦੇ ਨੇ? ਕਿਉਂਕਿ ਉਹਨਾਂ ਨੂੰ ਚਾਰ ਪਦਾਰਥਾਂ ਦੀ ਲੋੜ ਨਹੀਂ ਹੁੰਦੀ, ਉਹਨਾਂ ਕੋਲ ਵਾਧੂ ਹੁੰਦੇ ਨੇ। ਉਹ ਉਸ ਤੋਂ ਵੀ ਉੱਤੇ ਚਾਰ ਪਦਾਰਥ ਹੋਰ ਨੇ, ਉਹ ਉਹਨਾਂ ਨੂੰ ਮੰਗਦੇ ਨੇ। ਦੁਨਿਆਵੀ ਬੰਦਾ ਤਾਂ ਦੁਨਿਆਵੀ ਪਦਾਰਥ ਮੰਗਦਾ, ਧਰਮ ਅਰਥ ਕਾਮ ਮੋਖ। ਜਿਹੜੇ ਸੰਤ ਮਹਾਤਮਾ ਨੇ ਉਹ ਪਰਮੇਸ਼ਰ ਤੋਂ ਮੰਗਦੇ ਨੇ। ਵੈਸੇ ਪਦਾਰਥ ਪੰਜ ਨੇ, ਇੱਕ ਮਿਲ ਚੁੱਕਿਆ ਹੈ। ਉਹ ਕਿਹੜਾ? ਉਹ ਜਿਹੜਾ ਆਪਾਂ ਨੂੰ ਮਨੁੱਖਾ ਜਨਮ ਮਿਲਿਆ ਨਾ, ਇਹ ਪਦਾਰਥ ਹੈ, ਜਨਮ ਪਦਾਰਥ ਕਹਿੰਦੇ ਨੇ ਇਹਨੂੰ। ਇਹ ਤਾਂ ਆਪਾਂ ਨੂੰ ਵੀ ਮਿਲਿਆ ਹੋਇਆ, ਇਹ ਉਹਨਾਂ ਨੂੰ ਵੀ ਮਿਲਿਆ ਹੋਇਆ। ਹੁਣ ਉਹ ਜਨਮ ਪਦਾਰਥ ਲੈ ਕੇ ਮੰਗਦੇ ਨੇ ਰੱਬ ਤੋਂ, ਪਹਿਲਾਂ ਨਾਮ ਪਦਾਰਥ, ਫਿਰ ਮੰਗਦੇ ਨੇ ਪ੍ਰੇਮ ਪਦਾਰਥ, ਫਿਰ ਮੰਗਦੇ ਨੇ ਗਿਆਨ ਪਦਾਰਥ, ਫਿਰ ਮੰਗਦੇ ਨੇ ਮੁਕਤ ਪਦਾਰਥ। ਇਹ ਦੋ ਪਦਾਰਥ ਤਾਂ ਆਪਣੇ ਉਹਨਾਂ ਨਾਲ ਰਲ ਜਾਂਦੇ ਨੇ, ਕਿਉਂਕਿ ਜਨਮ ਪਦਾਰਥ ਵੀ ਸਾਂਝਾ ਆਪਣਾ, ਮੁਕਤ ਪਦਾਰਥ ਵੀ ਸਾਂਝਾ ਆਪਣਾ। ਪਰ ਉਹ ਕਹਿੰਦੇ ਨੇ ਮੈਂ ਜਿਹੜੀ ਚੀਜ਼ ਮੰਗਦਾ ਮੁੱਖ, ਉਹ ਮੈਨੂੰ ਦਿਓ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ। ਉਹ ਆਪਣੇ ਨਾਲੋਂ ਵੱਡੇ ਨੇ। ਇਹ ਜਿਹੜੇ ਛੋਟੇ ਚਾਰ ਪਦਾਰਥ ਨੇ, ਇਹ ਉਹਨਾਂ ਕੋਲ ਭਰੇ ਪਏ ਨੇ, ਉਹਨਾਂ ਨੂੰ ਲੋੜ ਨਹੀਂ, ਵਾਧੂ ਪਏ ਨੇ। ਕਹਿੰਦੇ ਉਹਨਾਂ ਦੀ ਸੇਵਾ ਵਿੱਚ ਲੱਗ ਜਾ, ਜਾ ਕੇ ਚਾਰੇ ਪਦਾਰਥ ਲੈ ਆ। ਜੇ ਕੋ ਆਪਣਾ ਦੁੱਖ ਮਿਟਾਵੇ, ਆੜੇ ਨੂੰ ਕੰਨਾ ਇੱਥੇ ਲਗਭਗ ਆਪਾਂ ਹੁਣ ਅੰਦਾਜ਼ਾ ਲਾ ਲਓ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਜੇ ਕੋ ਆਪਣਾ ਦੁੱਖ ਮਿਟਾਵੇ, ਨਾਲੇ ਹਿੱਲੀ ਜਾਣਗੇ ਬੜਾ, ਨਾਲੇ ਗਲਤ ਪੜ੍ਹੀ ਜਾਂਦਾ ਬਈ ਤੂੰ। ਆੜੇ ਦਾ ਕੰਨਾ ਕੌਣ ਲਾਊਗਾ? ਜੇ ਕੋ ਆਪਣਾ ਲਿਖਿਆ ਕਿ ਜੇ ਕੋ ਆਪਣਾ, ਆਪਣਾ, ਜੇ ਕੋ ਆਪਣਾ ਦੁੱਖ ਮਿਟਾਵੇ, ਜੇ ਕੋਈ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੈ, ਉਹ ਕੀ ਕਰੇ ਜੀ? ਹਰ ਹਰ ਨਾਮ ਹਿਰਦੈ ਸਦ ਗਾਵੈ। ਕਹਿੰਦੇ ਉਹ ਆਪਣੇ ਮਨ ਦੇ ਅੰਦਰ ਵਾਹਿਗੁਰੂ 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 ਸਦ ਗਾਵੈ, ਸਦਾ ਹੀ 24 ਘੰਟੇ ਗਾਉਂਦਾ ਹੀ ਰਹੇ। ਜੇ ਕੋ ਆਪਣੀ ਸੋਭਾ ਲੋੜੈ, ਜੇ ਕੋਈ ਆਪਣੀ ਚਾਹੁੰਦਾ ਮੇਰੀ ਦੁਨੀਆਂ ਅੰਦਰ ਸ਼ੋਭਾ ਹੋ ਜਾਵੇ, ਤਾਂ ਫਿਰ ਇਉਂ ਕਰ, ਸਾਧ ਸੰਗਤ ਵਿੱਚ ਮਿਲ ਜਾ, ਜਾ ਕੇ। ਸਾਧ ਸੰਗ ਇਹ ਹਉਮੈ ਛੋੜੈ, ਸਾਧ ਸੰਗਤ ਵਿੱਚ ਮਿਲ ਕੇ ਆਪਣੇ ਹੰਕਾਰ ਦਾ ਤਿਆਗ ਕਰ, ਆਪਣੀ ਹਉਮੈ ਨੂੰ ਛੱਡ। ਜੇ ਕੋ ਜਨਮ ਮਰਨ ਤੇ ਡਰੈ, ਜੇ ਤੂੰ ਡਰਦਾ ਵੀ ਮੈਨੂੰ ਜਨਮ ਨਾ ਹੋ ਜਾਵੇ ਫੇਰ, ਮੇਰਾ ਮਰਨਾ ਨਾ ਹੋ ਜਾਵੇ ਫੇਰ, ਕਿਤੇ ਬਾਰ ਬਾਰ ਜੰਮਣ ਮਰਨ ਨਾ ਪਿਆ ਰਹੇ ਮੇਰੇ ਗਲ, ਸਾਧ ਜਨਾ ਕੀ ਸਰਨੀ ਪਰ। ਉਹ ਰੱਬ ਦੇ ਪਿਆਰਿਆਂ ਦੀ ਸ਼ਰਨ ਪੈ ਜਾਓ, ਉਹਨਾਂ ਲਈ ਮਾਮੂਲੀ ਗੱਲ ਹੁੰਦੀ ਹੈ। ਐਸੇ ਹੁਣ ਕਈ ਵਾਰੀ ਮੈਂ ਕੋਈ ਗੱਲ ਕਰਾਂ, ਤੁਸੀਂ ਕਹਿੰਦੇ ਇਹ ਕਿਵੇਂ ਹੋ ਸਕਦਾ? ਤੁਸੀਂ ਬਚਪਨ ਤੋਂ ਲੈ ਕੇ ਆਪਣੇ ਘਰਾਂ 'ਚ ਰਹੇ ਹੋ, ਸਿਰਫ ਸਕੂਲ ਗਏ, ਕਾਲਜ ਗਏ, ਡਿਊਟੀਆਂ 'ਤੇ ਗਏ, ਤੁਸੀਂ ਇਸ ਪਾਸੇ ਨੂੰ ਚੱਲੇ ਹੀ ਨਹੀਂ। ਮੈਂ ਆਪਣਾ ਘਰ ਛੱਡ ਕੇ 10-12 ਸਾਲ ਮਹਾਤਮਾ ਨਾਲ ਹੀ ਘੁੰਮਦਾ ਰਿਹਾ। ਮੈਂ ਉਹ ਸਾਰੀਆਂ ਚੀਜ਼ਾਂ ਅੱਖਾਂ ਨਾਲ ਦੇਖ ਲਈਆਂ, ਦਿਖਾ ਵੀ ਦਿੰਦੇ ਨੇ ਵੀ ਐਂ ਹੁੰਦਾ ਹੁੰਦਾ ਹੁੰਦਾ, ਕਿਉਂਕਿ ਜੇ ਨਾ ਤੁਸੀਂ ਕਿਸੇ ਮਹਾਤਮਾ ਕੋਲ ਵੱਧ ਤੋਂ ਵੱਧ ਘੰਟਾ ਬੈਠੋਗੇ, 1/2 ਘੰਟਾ, ਬਈ ਮੈਂ ਫਲਾਣੇ ਮਹਾਤਮਾ ਨੂੰ ਮਿਲ ਕੇ, ਅਸੀਂ 24 ਘੰਟੇ ਹੀ ਨਾਲ ਰਹਿਣਾ, ਪੁੱਛੀ ਜਾਣਾ ਕੁਛ ਨਾ ਕੁਛ, ਪੁੱਛਣ ਦੀ ਵੀ ਲੋੜ ਨਹੀਂ ਪੈਂਦੀ, ਉਹ ਪੈਰ ਪੈਰ 'ਤੇ ਸਿੱਖਿਆ ਦਿੰਦੇ ਹੀ ਰਹਿੰਦੇ ਨੇ। ਹੌਲੀ ਹੌਲੀ ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਮਲਕੜੇ ਜੇ ਇੱਕ ਗੱਲ ਪੁੱਛ ਲੈਣੀ, ਆ ਮਹਾਰਾਜ ਇਹ ਕਿੱਦਾਂ ਹੁੰਦਾ ਜੀ, ਇਹ ਸਾਨੂੰ ਦੱਸੋ, ਉਹਨਾਂ ਨੇ ਫਿਰ ਦੱਸ ਦੇਣੀ। ਆਹ ਕਿਵੇਂ ਹੁੰਦਾ ਜੀ, ਇਹ ਵੀ ਦੱਸ ਦੇਣੀ। ਹੁਣ ਆਮ ਬੰਦਾ ਕਹਿੰਦਾ ਮੈਨੂੰ ਨਹੀਂ ਦੱਸੀ ਇਹ ਗੱਲ, ਤੇ ਤੈਨੂੰ ਕਿਵੇਂ ਦੱਸਣ, ਤੂੰ ਕੋਈ ਉਹਨਾਂ ਨੂੰ ਜਲ ਛਕਾਇਆ, ਕੋਈ ਪ੍ਰਸ਼ਾਦਾ ਛਕਾਇਆ, ਕੋਈ ਚਰਨ ਚਾਪੀ ਕੀਤੀ। ਇਹ ਤਾਂ ਬਹੁਤ ਨੀਵੇਂ ਹੋ ਕੇ, ਪਤਾ ਨਹੀਂ ਕਿੰਨੇ ਨੀਵੇਂ ਹੋ ਕੇ ਚੀਜ਼ਾਂ ਲੈਣੀਆਂ ਪੈਂਦੀਆਂ ਮਹਾਤਮਾ ਤੋਂ, ਬਹੁਤ ਪਿਆਰ ਨਾਲ, ਦਿਲੀ ਪਿਆਰ ਨਾਲ, ਅੰਦਰੋਂ ਤਹਿ ਦਿਲੋਂ ਪਿਆਰ ਕਰਕੇ ਸਤਿਕਾਰ ਨਾਲ ਚੀਜ਼ ਪੁੱਛਣੀ ਪੈਂਦੀ ਹੈ, ਆਹ ਦੱਸਿਓ ਜੀ ਇਹ ਕਿਵੇਂ ਹੁੰਦਾ। ਫਿਰ ਉਹ ਫੱਟ ਦੱਸ ਵੀ ਦਿੰਦੇ ਨੇ, ਤੁਸੀਂ ਪੁੱਛ ਕੇ ਦਿਖਾਇਓ ਤਾਂ ਕਦੇ ਨਹੀਂ ਦੱਸਣਗੇ, ਟਾਲਾ ਮਟਾਲਾ ਜਿਹਾ ਕਰ ਜਾਣਗੇ, ਉਹ ਨਹੀਂ ਇਹ ਗੱਲਾਂ ਹੁੰਦੀਆਂ ਹੀ ਨਹੀਂ, ਬਸ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹੁੰਦੀਆਂ ਨੇ। ਸੋ ਮਹਾਰਾਜ ਹੁਣ ਆਪਾਂ ਨੂੰ ਇਹੀ ਕਹਿੰਦੇ, ਜੇ ਕੋ ਜਨਮ ਮਰਨ ਤੇ ਡਰਾ ਸਾਧ ਜਣਾ ਕੀ ਸਰਨੀ ਪਰੈ। ਜਲਣ ਜੱਟ ਨੇ ਇੰਨੇ ਕਿਹਾ ਸੀ ਰਾਮ ਕੀ ਨੂੰ, ਰਾਮ ਕੀ ਧਰਮ ਰਾਜੇ ਨੂੰ ਕਹਿ ਨਹੀਂ ਜਾ ਕੇ, ਕਿਆ ਸੇਠ ਸਾਨੂੰ ਜੀਵ ਆਇਆ ਕਹਿੰਦਾ ਰਿਹਾ, ਸੋਚ ਕੇ ਹਿਸਾਬ ਕਰੀ ਜਰਾ। ਬਸ ਇੰਨੀ ਗੱਲ ਹੀ ਬੜੀ ਹੈ, ਰਾਮ ਕੀ ਨੇ ਜਾ ਕੇ ਧਰਮ ਰਾਜੇ ਨੂੰ ਕਹਿਤਾ, ਇਸ ਭਗਤ ਜੀ ਨੂੰ ਜੀਵ ਆਇਆ ਕਹਿੰਦਾ ਰਿਹਾ ਸੇਠ, ਸੋਚ ਕੇ ਹਿਸਾਬ ਕਰਨਾ ਇਹਦਾ। ਅੱਛਾ, ਭਗਤ ਜੀ ਦਾ ਸੁਨੇਹਾ ਧਰਮ ਰਾਜੇ ਨੇ ਚੁੱਕ ਕੇ ਸਾਰੀਆਂ ਫਾਈਲਾਂ ਪਾੜ ਕੇ ਡਸਟਬੀਨ 'ਚ ਸੁੱਟਤੀਆਂ, ਚੱਲ ਬਈ ਸਵਰਗਾਂ ਲੈ ਜਾਓ ਵੀ ਇਹਨੂੰ। ਹੁਣ ਇਹ ਕੋਈ ਗੱਪ ਕਪੌੜ ਥੋੜ੍ਹੀ ਹੈ, ਇਹ ਪ੍ਰਤੱਖ ਗੱਲ ਹੈ। ਮਹਾਰਾਜ ਨੇ ਜਲਣ ਜੱਟ ਦਾ ਗੁਰਦੁਆਰਾ ਵੀ ਹੈ, ਪਰ ਆਪਾਂ ਉੱਧਰ ਕਦੇ ਗਏ ਨਾ, ਸ੍ਰੀ ਤਰਨ ਤਾਰਨ ਸਾਹਿਬ ਤੋਂ ਸੜਕ ਜਿਹੜੀ ਜਾਂਦੀ ਨੇ ਗੋਇੰਦਵਾਲ ਸਾਹਿਬ ਨੂੰ, ਉਹਦੇ ਰਸਤੇ 'ਤੇ ਜਲਣ ਜੱਟ ਦਾ ਗੁਰਦੁਆਰਾ ਆਉਂਦਾ। ਛੇਵੇਂ ਪਾਤਸ਼ਾਹ ਜੰਗਲ ਵਿੱਚ ਇਹ ਰਹਿੰਦਾ ਸੀ, ਮਹਾਰਾਜ ਇਹਨੂੰ ਮਿਲਣ ਜਾਂਦੇ ਹੁੰਦੇ ਸੀ, ਭਗਤ ਜੀ ਕੀ ਹਾਲ ਹੈ, ਭਗਤ ਜੀ ਨੂੰ ਕੋਲ ਬਿਠਾ ਲੈਣਾ ਆਪਣੇ, ਬੜਾ ਸਤਿਕਾਰ ਕਰਿਆ ਕਰਦੇ ਸੀ। ਸੋ ਇਸ ਕਰਕੇ ਇਹ ਦੋ ਚਾਰ ਵਾਰੀ ਅਜਿਹੀਆਂ ਚੀਜ਼ਾਂ ਦੇਖੀਆਂ ਹੋਈਆਂ ਨੇ, ਤਾਂ ਕਹਿੰਦੇ ਨੇ ਕਿ ਸਾਧੂ ਮਹਾਤਮਾ ਲਈ ਕੋਈ ਔਖਾ ਨਹੀਂ ਹੁੰਦਾ। ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਹੁਣ ਜਿਹੜੇ ਪਿੱਛੇ ਕਹੇ ਨੇ ਉਹ ਤਾਂ ਨੇ ਛੋਟੇ ਛੋਟੇ ਪਦਾਰਥ, ਆਪੋ ਆਪਣੀ ਥਾਂ ਦੱਸੀ। ਚਾਰ ਪਦਾਰਥ ਮੰਗਦੇ ਹੋ, ਸੇਵਾ ਕਰੋ ਸੰਤਾਂ ਮਹਾਤਮਾ ਦੀ, ਦੁੱਖ ਮਿਟਾਉਣਾ ਨਾਮ ਜਪੋ, ਸੋਭਾ ਚਾਹੁੰਦੇ ਹੋ ਹਉਮੈ ਛੱਡ ਦਿਓ, ਜਨਮ ਮਰਨ ਤੋਂ ਡਰਦੇ ਹੋ ਤਾਂ ਸਾਧੂ ਜਨਾਂ ਦੀ ਸਰਨੀ ਪੈ ਜਾਓ। ਪਰ ਇਹ ਤਾਂ ਨੇ ਛੋਟੀਆਂ ਚੀਜ਼ਾਂ, ਚਲੋ ਜੰਮਣ ਮਰਨਾ ਵੀ ਕੱਟਣਾ ਕੋਈ ਔਖਾ ਨਹੀਂ, ਮਹਾਰਾਜ ਕਹਿੰਦੇ ਨੇ ਚਾਰ ਪਦਾਰਥ ਵੀ ਔਖੇ ਨਹੀਂ। ਗੱਲ ਤਾਂ ਹੈ ਕਿ ਧੰਨ ਉਹ ਜੀਵ ਹੈ ਜਿਹਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ ਦੁਨੀਆਂ 'ਚ, ਜਿਹਨੂੰ ਹੋਰ ਕੁਛ ਨਹੀਂ ਚਾਹੀਦਾ, ਜਿਹੜਾ ਇਹੀ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰ। ਮਹਾਰਾਜ ਕਹਿੰਦੇ ਉਹ ਸੱਜਣ ਕੋਈ ਮੈਨੂੰ ਮਿਲ ਜਾਏ ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਜਿਨ੍ਹਾਂ ਨੂੰ ਮੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਮੈਂ ਉਸ ਬੰਦੇ ਤੋਂ ਬਲਿਹਾਰ ਬਲਿਹਾਰ ਜਾਵਾਂ, ਉਹ ਪ੍ਰੇਮੀ ਤੋਂ ਨਾਨਕ ਤਾਕ ਹੈ ਬਲ ਬਲ ਜਾਸਾ ਕੁਰਬਾਨ ਜਾਵਾਂ, ਤੈਨੂੰ ਮੇਰੇ ਦਰਸ਼ਨਾਂ ਦੀ ਪਿਆਸ ਹੈ, ਸ਼ਾਬਾਸ਼। ਸੋ ਰਾਜਾ ਗਿਆ, ਕਸ਼ਮੀਰ ਵਿੱਚ ਜੰਗ ਸੀ, ਸੋ ਜਦੋਂ ਕਸ਼ਮੀਰ ਦੇ ਵਿੱਚ ਗਿਆ ਤਾਂ ਉਸ ਵਕਤ ਰਾਣੀਆਂ ਨੂੰ ਸੁਨੇਹਾ ਭੇਜਿਆ ਕਿ ਜੰਗ ਅਸੀਂ ਜਿੱਤ ਲਿਆ, ਬੋਲੋ ਕੀ ਮੰਗਾਉਣਾ। ਤਾਂ ਉਸ ਵਕਤ ਇੱਕ ਰਾਣੀ ਨੇ ਕਿਹਾ, ਮੈਨੂੰ ਤਾਂ ਕੀਮਤੀ ਦੁਸ਼ਾਲਾ ਲਿਆ ਕੇ ਦਿਓ, ਜਿਹੜਾ ਬਹੁਤ ਮਹਿੰਗਾ ਹੁੰਦਾ ਕਸ਼ਮੀਰ ਦਾ। ਦੂਸਰੀ ਨੇ ਮੰਗ ਰੱਖੀ, ਮੈਨੂੰ 900,000 ਹਾਰ ਲਿਆ ਕੇ ਦਿਓ। ਤੀਸਰੀ ਰਾਣੀ ਨੇ ਸਿਰਫ ਇੱਕ ਅੱਖਰ ਲਿਖਿਆ, ਸੱਸੇ ਨੂੰ ਕੰਨਾ, ਬਸ। ਬਾਕੀ ਦੀਆਂ ਚਿੱਠੀਆਂ ਸਮਝ ਲੱਗ ਗਈਆਂ। ਵਜ਼ੀਰ ਨੂੰ ਪੁੱਛਿਆ ਰਾਜੇ ਨੇ ਬੁਲਾ ਕੇ ਇਕਾਂਤ ਵਿੱਚ, ਕਹਿੰਦੇ ਤੂੰ ਸਿਆਣਾ ਹੈ, ਆਹ ਚਿੱਠੀ ਦਾ ਮਤਲਬ ਤਾਂ ਕੱਢ ਕੀ ਹੈ, ਮੈਨੂੰ ਤਾਂ ਇਹਨੂੰ ਪਤਾ ਹੀ ਨਹੀਂ ਲੱਗਦਾ। ਉਹ ਤਾਂ ਚਲੋ ਹਾਰ ਮੰਗਿਆ ਮੈਂ ਲੈ ਜਾਊਂਗਾ, ਆਹ ਰਾਣੀ ਜਿਹੜੀ ਤੀਸਰੀ ਹੈ ਇਹ ਕੀ ਮੰਗਦੀ ਹੈ। ਵਜ਼ੀਰ ਬੜੇ ਸਿਆਣੇ ਸੀ, ਕਹਿਣ ਲੱਗਿਆ ਰਾਜਨ ਇਹ ਕਾਗਜ਼ ਦਾ ਰੰਗ ਕੀ ਹੈ, ਕਹਿੰਦੇ ਲਾਲ। ਅੱਗੇ ਕੀ ਲਿਖਿਆ, ਕਹਿੰਦੇ ਸੱਸੇ ਨੂੰ ਕੰਨਾ, ਕਹਿੰਦੇ ਲਾਲਸਾ। ਰਾਣੀ ਨੂੰ ਸਿਰਫ ਇੱਕੋ ਹੀ ਲਾਲਸਾ ਕਿ ਤੁਸੀਂ ਆਪਣੇ ਦਰਸ਼ਨ ਦੇ ਦਿਓ ਮੈਨੂੰ, ਬਸ। ਮੈਨੂੰ ਤਾਂ 900,000 ਵੀ ਵਿੱਚੇ ਆ ਗਿਆ, ਮੈਨੂੰ ਤਾਂ ਦੁਸ਼ਾਲਾ ਵੀ ਵਿੱਚੇ ਆ ਗਿਆ। ਰਾਜਾ ਕਹਿੰਦਾ ਦੇਖੋ, ਦੂਜੀਆਂ ਰਾਣੀਆਂ ਪਦਾਰਥਾਂ ਨਾਲ ਪਿਆਰ ਕਰਦੀਆਂ, ਉਹ ਨਹੀਂ ਚਾਹੁੰਦੀਆਂ ਰਾਜਾ ਦਰਸ਼ਨ ਦੇਵੇ, ਉਹ ਤਾਂ ਕਹਿੰਦੀਆਂ ਪਦਾਰਥ ਭੇਜੀ ਜਾ ਆਪ ਜਿੱਥੇ ਮਰਜ਼ੀ ਰਹਿ। ਪਰ ਤੀਜੀ ਰਾਣੀ ਨੇ ਕਿਹਾ, ਮੈਨੂੰ ਤੇਰੇ ਦਰਸ਼ਨਾਂ ਦੀ ਲਾਲਸਾ ਹੈ। ਰਾਜਾ ਆਇਆ, ਵਜ਼ੀਰ ਨੂੰ ਕਹਿੰਦਾ ਤਾਂ 900,000 ਉਹਨੂੰ ਉਹਦੇ ਮਹਿਲਾਂ 'ਚ ਫੜਾਇਆ ਜਾ ਕੇ, ਇੱਕ ਹੋਰ ਨੂੰ ਸੇਵਾਦਾਰ ਨੂੰ ਵਿਆਹ ਦੁਸ਼ਾਲਾ ਫੜਾਇਆ ਜਾ ਕੇ। ਆਪ ਰਾਜਾ ਫਿਰ ਉਸ ਰਾਣੀ ਦੇ ਮਹਿਲਾਂ 'ਚ ਗਿਆ ਜਿਹਨੂੰ ਲਾਲਸਾ ਹੈ ਦਰਸ਼ਨਾਂ ਦੀ। ਫਿਰ ਦੂਜੀਆਂ ਲੜਨ, ਤੁਸੀਂ ਪਹਿਲਾਂ ਸਾਡੇ ਮਹਿਲ 'ਚ ਨਹੀਂ ਆਏ, ਕਹਿੰਦੇ ਤੈਨੂੰ 900,000 ਮਿਲ ਗਿਆ, ਕਹਿੰਦੇ ਹਾਂ ਜੀ, ਕਹਿੰਦੇ ਬਸ ਫਿਰ ਮੌਜਾਂ ਕਰ, 900,000 ਹੋਰ ਦੇ ਦਾਂਗੇ ਤੈਨੂੰ, ਤੇ ਤੈਨੂੰ ਤੁਸੀਂ ਮੇਰੇ ਮਹਿਲਾਂ 'ਚ ਨਹੀਂ ਆਏ, ਮੈਂ ਪਟਰਾਣੀ ਸੀ, ਕਹਿੰਦੇ ਤੈਨੂੰ ਮਿਲ ਗਿਆ ਨਾ ਉਹ ਦੁਸ਼ਾਲਾ, ਕਹਿੰਦੇ ਹਾਂ, ਕਹਿੰਦੇ ਤੂੰ ਮੈਨੂੰ ਤਾਂ ਮੰਗਿਆ ਹੀ ਨਹੀਂ। ਉਸ ਰਾਣੀ ਨੇ ਕਿਹਾ ਸੀ ਮੈਨੂੰ ਦਰਸ਼ਨਾਂ ਦੀ ਲਾਲਸਾ ਹੈ, ਮੈਂ ਉਹਦੇ ਮਹਿਲਾਂ 'ਚ ਹੀ ਗਿਆ।